ਬਹੁਤ ਸਾਰੇ ਬਿਮਾਰ ਇੱਥੇ ਸੇਵਾ ਕਰਕੇ ਰਾਜ਼ੀ ਹੁੰਦੇ। ਬਾਬਾ ਜੀ ਦੱਸ ਦਿੰਦਾ ਹੈ ਵੀ ਜਪਜੀ ਸਾਹਿਬ ਦੇ ਪਾਠ ਕਰੋ, ਇੰਨਾ ਭਜਨ ਕਰੋ, ਤੁਸੀਂ ਰਾਜ਼ੀ ਹੋ ਜਾਓਗੇ। ਕਿਉਂਕਿ ਇਹ ਜਿਹੜਾ ਬਿਮਾਰੀ ਹੈ, ਪਾਪਾਂ ਦੇ ਫਲ ਕਰਕੇ ਬਿਮਾਰੀ ਹੋਇਆ ਕਰਦੀ ਹੈ। ਪਰਮੇਸ਼ੁਰ ਤੇ ਪੁੰਨਿਆ ਵਿਆਪਣ ਸਭੇ ਰੋ, ਜਦੋਂ ਪਰਮੇਸ਼ੁਰ ਯਾਦ ਆ ਜਾਏਗਾ ਉਸ ਵੇਲੇ ਬਿਮਾਰੀਆਂ, ਘਾਟੇ, ਵਿਘਨ ਸਭ ਹਟ ਜਾਣਗੇ। ਐਸਾ ਫਰਮਾਨ ਹੈ ਗੁਰੂ ਸਾਹਿਬ ਦਾ, ਮੈਂ ਤਾਂ ਯਾਦ ਹੀ ਕਰਾਉਂਦਾ ਹੁੰਦਾ। ਪ੍ਰਭ ਸਿਮਰਤ ਕਛ ਵਿਘਨ ਨਾ ਲੱਗ, ਨਹੀਂ ਵਿਘਨ ਲੱਗੂਗਾ। ਕਾਰੋਬਾਰ ਨਹੀਂ ਜੀ ਚੱਲਦਾ, ਘਾਟਾ ਪੈ ਰਿਹਾ, ਸੋਨੇ ਨੂੰ ਹੱਥ ਪਾਉਂਦੇ ਹਾਂ, ਮਿੱਟੀ ਬਣ ਜਾਂਦੀ ਹੈ ਥੋੜ੍ਹੇ ਦਿਨਾਂ 'ਚ। ਮਹਾਰਾਜ ਕਹਿੰਦੇ ਪਰਮੇਸ਼ੁਰ 'ਤੇ ਭੁੱਲਿਆ ਹੋਇਆ ਪ੍ਰੇਮੀਆਂ, ਤਾਂ ਤੇਰੇ ਰਿਜ਼ਕ ਨਹੀਂ ਰਹਿੰਦਾ, ਤਾਂ ਤੇਰੇ ਘਰ 'ਚ ਦੁੱਧ ਨਹੀਂ ਰਹਿੰਦਾ, ਤਾਂ ਤੇਰੇ ਘਰ ਵਿੱਚ ਵਿਘਨ ਪੈਂਦੇ ਨੇ, ਸ਼ਰਾਬ ਆਉਂਦੀ ਹੈ, ਭੂਤ ਆ ਵੜਦੇ ਨੇ ਨਾਲ ਦੀ ਨਾਲ, ਅਤੇ ਤੇਰੇ ਬਰਕਤ ਕਿੱਥੋਂ ਪੈ ਜਾਏਗੀ। ਇਹਦਾ ਇਲਾਜ ਹੈ ਕਿ ਪ੍ਰਭੂ ਨੂੰ ਸਿਮਰ। ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿੱਧ, ਜਿਹੜਾ ਪ੍ਰਭੂ ਨੂੰ ਸਿਮਰਦਾ ਹੈ ਉਹਦੇ ਭੰਡਾਰੇ ਭਰ ਜਾਂਦੇ ਨੇ, ਬਰਕਤ ਪੈਂਦੀ ਹੈ। ਜਿੱਥੇ ਨਾਮ ਹੋਏਗਾ ਉੱਥੇ ਬਰਕਤ ਪਏਗੀ। ਤੋ ਮਹਾਰਾਜ ਕਹਿੰਦੇ ਸੰਸਾਰ ਨੂੰ ਇਸ ਦੀ ਮਹਿਮਾ ਦਾ ਨਹੀਂ ਪਤਾ, ਇੱਥੇ ਰਾਜ਼ੀ ਹੋ ਜਾਂਦੇ। ਉਹਦੇ ਬਾਅਦ ਫਿਰ ਮੈਂ ਪੁੱਛਦਾ 5-6 ਮਹੀਨੇ ਬਾਅਦ, ਜਦ ਕਹਿੰਦੇ ਨੇ ਆਪੇ ਵੀ ਮੈਂ ਰਾਜ਼ੀ ਹੋ ਗਿਆ, ਮੈਂ ਕਿਹਾ ਕਾਹਦੇ ਦਾ ਹੋਇਆ? ਕਹਿੰਦੇ ਮੈਂ ਇੰਨਾ ਪਾਠ ਕਰਿਆ, 1000 ਪਾਠ ਜਪਜੀ ਸਾਹਿਬ ਦਾ ਕਰਿਆ। 1000 ਤਾਂ ਬਹੁਤ ਵੱਡੀ ਚੀਜ਼ ਹੈ। ਪਹਿਲੇ ਗੁਰਸਿੱਖ ਐਸਾ ਰਵਾਇਤ ਆਉਂਦੀ ਹੈ ਕਿ ਜੇ ਕੋਈ ਚੜ੍ਹਾਈ ਕਰ ਜਾਣਾ, ਕਿਸੇ ਮਹਾਤਮਾ ਦੇ ਮਨ 'ਚ ਮਿਹਰ ਪੈ ਜਾਣੀ, ਤਾਂ ਉਹ ਇਹ ਕਹਿੰਦੇ ਸੀਗੇ ਵੀ ਚੰਗਾ ਤੁਸੀਂ ਸਾਰੇ ਬਹਿ ਜਾਓ, ਜਪਜੀ ਸਾਹਿਬ ਦਾ ਪਾਠ ਕਰੋ ਇਹਦੇ ਆਲੇ ਦੁਆਲੇ ਬੈਠ ਕੇ। ਐਸੇ ਇਤਿਹਾਸ ਜ਼ਿਕਰ ਆਉਂਦੇ ਨੇ ਕਿ ਜਪਜੀ ਸਾਹਿਬ ਦਾ ਪਾਠ ਕਰਨ ਦੇ ਨਾਲ ਮਰੇ ਹੋਏ ਬੰਦੇ ਨੇ ਉੱਠ ਕੇ ਬੈਠ ਜਾਣਾ। ਇੱਕ ਰਵਾਇਤ ਆਉਂਦੀ ਹੈ, ਪਤਾ ਨਹੀਂ ਸੱਚੀ ਹੈ ਕਿ ਨਹੀਂ, ਕਹਿੰਦੇ ਗੁਰੂ ਮਹਾਰਾਜ ਨੂੰ ਜਾਂ ਪਤਾ ਲੱਗਿਆ ਤਾਂ ਉਹਨਾਂ ਨੇ ਜਪਜੀ ਸਾਹਿਬ 'ਚੋਂ ਇੱਕ ਟੋਕ ਕੱਢ ਦਿੱਤੀ, ਉਹ ਹੋਰ ਪਾਸੇ ਲਾਤੀ ਬਾਣੀ ਦੇ। ਕਹਿ ਰਹੇ ਵਿਦਵਾਨਾਂ ਦਾ ਕੰਮ ਹੈ ਅਗਰ ਮਗਰ ਕਰਨਾ, ਸਾਡਾ ਤਾਂ ਵਿਸ਼ਵਾਸ ਹੈ ਵੀ ਜਪਜੀ ਸਾਹਿਬ ਪੂਰਨ ਹੈ, ਹੁਣ ਵੀ ਉਹ ਹੀ ਕੰਮ ਕਰਦਾ। ਉਹਦੇ ਬਾਅਦ ਜਦ ਪੁੱਛਦੇ ਹਾਂ ਵੀ ਹੁਣ ਵੀ ਤੂੰ ਨਾਮ ਜਪਦਾ, ਕਹਿੰਦਾ ਨਾ ਜੀ ਜਪਜੀ ਸਾਹਿਬ ਦਾ ਨਹੀਂ ਪਾਠ ਕਰਦਾ। ਕਹਿੰਦਾ ਨਾ ਜੀ ਵਿਹਲੇ ਨਹੀਂ ਮਿਲਦਾ। ਉਹ ਰਾਜ਼ੀ ਹੋਇਆ, ਤੂੰ ਕਾਰੋਬਾਰ ਤੇਰਾ ਚੱਲਿਆ, ਅਜੇ ਵੀ ਤੇਰੇ ਮਨ ਵਿੱਚ ਨਾਮ ਦੀ ਕਦਰ ਨਹੀਂ ਆਈ। ਕਿਉਂ ਨਹੀਂ ਆਉਂਦੀ? ਉਹਦੀ ਰੁਚੀ ਦੁਨੀਆ ਵੱਲ, ਸੌਦੇਬਾਜ਼ੀ ਕਰਦੇ ਹਾਂ ਅਸੀਂ ਗੁਰੂ ਮਹਾਰਾਜ ਨਾਲ। ਬਈ ਰਾਜ਼ੀ ਹੋ ਗਏ ਠੀਕ ਹੈ, ਹੁਣ ਮੈਂ ਨੰਗੀ ਖਵਾਜਾ ਵਿਸਰਿਆ, ਕੀ ਲੋੜ ਹੈ ਸਾਨੂੰ ਹੁਣ ਪਾਠ ਕਰਨ ਦੀ, ਮੈਂ ਕਿਹੜਾ ਹੁਣ ਬਿਮਾਰ ਹੋਣਾ। ਸੋ ਮਹਾਰਾਜ ਕਹਿੰਦੇ ਇਹਦੀ ਮਹਿਮਾ ਦਾ ਸੰਤਾਂ ਨੂੰ ਪਤਾ ਹੁੰਦਾ, ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀ। ਗਰੀਬ ਆਦਮੀ ਇੰਨਾ ਵੱਡਾ ਬਣਿਆ ਨਾਮ ਜਪ ਕੇ ਕਿ ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ ਸਲੇਮ ਸ਼ਾਹ ਮੂੰਹ ਚੁਕਾ ਲਿਆ ਹੋਇਆ, ਗਲ 'ਚ ਪੱਲਾ ਪਾਇਆ ਹੋਇਆ, ਦੋਵੇਂ ਹੱਥ ਬੰਨੇ ਹੋਏ ਨੇ, ਉਸੇ ਨਾਮਦੇਵ ਦੇ ਅੱਗੇ ਖੜ੍ਹਾ, ਜਿਸ ਨਾਮਦੇਵ ਨੂੰ ਉਹ ਕਹਿੰਦਾ ਸੀ ਜੇ ਮਰੀ ਹੋਈ ਗਊ ਜੀ ਆਉਂਦੀ ਨਾ ਨਾ ਕੀਤੀ ਤਾਂ ਤੈਨੂੰ ਨਾਲੇ ਮੈਂ ਮਾਰ ਦੂੰਗਾ। ਹੁਣ ਆਪ ਗਊ ਤਾਂ ਜਿਉਂਦੀ ਹੋ ਗਈ, ਅਤੇ ਉੱਧਰੋਂ ਪਰਮੇਸ਼ੁਰ ਦਾ ਜਦ ਪਰਮੇਸ਼ੁਰ ਨੇ ਜਦੋਂ ਕਰੋਪ ਦ੍ਰਿਸ਼ਟੀ ਕੀਤੀ ਤਾਂ ਉਹਦੇ ਐਡਾ ਦਰਦ ਹੋਇਆ ਲਿਟਦਾ ਫਿਰਦਾ, ਅਤੇ ਨਾਲੇ ਬੇਨਤੀਆਂ ਕਰਦਾ ਨਾਮਦੇਵ ਕੋਲ ਆ ਕੇ, ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਹੁਣ ਮੈਂ ਬਾਦਸ਼ਾਹ ਨਹੀਂ ਆਇਆ ਹਿੰਦੁਸਤਾਨ ਦਾ ਚੱਲ ਕੇ, ਮੈਂ ਤਾਂ ਕਾਲੀ ਗਊ ਤੇਰੇ ਚਰਨਾਂ 'ਚ। ਕਿੱਡੀ ਬੜੀ ਮਹਿਮਾ ਹੋ ਗਈ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਚੀਪਰੋ ਹੋਇਓ ਲਾਖੀ। ਮੁੰਡਾ ਤਰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਰੋ ਪਇਓ ਗੁਣ ਜੀਰ, ਰਵਦਾਸਟ ਮੰਤਾ ਢੋਲ ਨੀ ਤਿੰਨ ਤਿਆਗੀ ਮਾਇਆ, ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਪਾਇਆ। ਕਬੀਰ ਕੱਪੜੇ ਬੁਣਨ ਵਾਲਾ ਬੰਦਾ, ਅਤੇ 7.5 ਕਰੋੜ ਬੰਦਿਆਂ ਦਾ ਆਪਣੇ ਆਧਾਰ ਕੀਤਾ। ਰਵਿਦਾਸ ਜੀ ਜੁੱਤੀਆਂ ਗੰਢਣ ਵਾਲਾ, ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ, ਮਾਇਆ ਦਾ ਤਿਆਗ ਕਰ ਦਿੱਤਾ। ਸਾਇਨ ਆਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਸਾਰੇ ਜਾਣਦੇ ਨੇ, ਹਿਰਦੇ ਵਸਿਆ ਪਾਰਬ੍ਰਹਮ ਭਗਤਾਂ ਮੈਂ ਗਿਣਿਆ। ਜਦੋਂ ਨਾਮ ਹਿਰਦੇ 'ਚ ਵਸ ਗਿਆ ਉਹ ਵੀ ਭਗਤਾਂ 'ਚ ਗਿਣਿਆ ਗਿਆ, ਅਤੇ ਪਰਮੇਸ਼ੁਰ ਉਹਦੇ ਕੰਮ ਕਰਦਾ ਆ ਕੇ ਸੇਵਾ ਕਰਦਾ, ਰਾਜੇ ਦੀ ਸੇਵਾ ਕਰਦਾ, ਤੇ ਰੂਪ ਧਾਰ ਲਿਆ ਸੈਨ ਦਾ। ਭਾਈ ਢਿੰਗ ਦਾ ਸਰੂਪ ਗੁਰੂ ਅਕਾਲ ਪੁਰਖ ਨੇ ਧਾਰ ਕੇ ਭਾਈ ਢਿੰਗ ਦੀ ਥਾਂ ਜਾ ਕੇ ਸੇਵਾ ਕੀਤੀ। ਗੁਰੂ ਅੰਗਦ ਸਾਹਿਬ ਮਹਾਰਾਜ ਦਾ ਸਿੱਖ ਸੀਗਾ। ਨਾਮ ਹੁਣ ਜਪ ਲਓ ਚਾਹੇ ਪਹਿਲਾਂ ਜਪਿਆ, ਉਹ ਤਾਂ ਮਹਿਮਾ ਉਸੇ ਤਰ੍ਹਾਂ ਰਹਿੰਦੀ ਹੈ। ਇਹ ਵਿਧ ਸੁਣ ਕੇ ਜਾਟ ਲੋ ਉੱਠ ਭਗਤੀ ਲਾਗਾ। ਜਦੋਂ ਧੰਨੇ ਨੇ ਇਹ ਗੱਲ ਸੁਣੀ, ਉਹ ਕਹਿਣ ਲੱਗਿਆ ਐਡਾ ਨਾਮ ਹੈ, ਉਹ ਭਗਤੀ ਕਰਨ ਲੱਗ ਗਿਆ। ਨੌ ਤਰ੍ਹਾਂ ਦੀ ਭਗਤੀ ਹੁੰਦੀ। ਨਤੀਜਾ ਹੋਇਆ ਕਿ ਉਹਨੂੰ ਪਰਮੇਸ਼ਰ ਪ੍ਰਤੱਖ ਹੋ ਕੇ ਮਿਲੇ ਪ੍ਰਤੱਖ ਗਸਾਈਆਂ ਧੰਨਾ ਬਟਭਾਗਾ। ਸੋ ਮਹਾਰਾਜ ਕਹਿੰਦੇ ਇਸ ਨਾਮ ਦੀ ਮਹਿਮਾ ਸੰਤਾਂ ਸੰਤ ਜਾਣਦੇ ਨੇ, ਅਤੇ ਬਾਕੀ ਜਿਹੜਾ ਨਾਮ ਜਪਣ ਵਾਲਾ ਜਿੰਨਾ ਜੀ ਕਰਦਾ ਗੁਪਤ ਰਹਿ ਲੇ, ਜਿੰਨਾ ਜੀ ਕਰਦਾ ਆਪਣੇ ਆਪ ਨੂੰ ਛੁਪਾਉਣ ਵਾਸਤੇ ਕਿਹੋ ਜਿਹੇ ਕੰਮ ਕਰ ਲਏ। ਪਹਿਲੇ ਮਹਾਤਮਾ ਜਦੋਂ ਨਾਮ ਪ੍ਰਗਟ ਹੋ ਜਾਂਦਾ ਫਿਰ ਦੁਨੀਆ ਮੱਖੀਆਂ ਹੋ ਕੇ ਮਗਰ ਪੈ ਜਾਂਦੀ ਸੀ। ਮੇਰਾ ਆਹ ਕੰਮ ਨਹੀਂ ਜੀ ਹੋਇਆ, ਮੇਰਾ ਆਹ ਨਹੀਂ ਜੀ ਹੋਇਆ, ਮੇਰਾ ਨਹੀਂ ਹੋਇਆ, ਮੇਰਾ ਆਹ ਨਹੀਂ ਹੋਇਆ। ਮੈਂ ਵੀ ਦੇਖਦਾ ਸਾਰਾ ਦਿਨ ਆਹੀ ਹੋ ਜਾਂਦਾ ਮੇਰੇ ਦੁਆਲੇ, ਤਾਂ ਕੋਈ ਨਾਮ ਦੀ ਗੱਲ ਤਾਂ ਬਿਰਲਾ ਹੀ ਕਰਦਾ ਇੱਕ ਅੱਧਾ ਹੀ। ਉਹ ਫਿਰ ਆਪਣੇ ਆਪ ਨੂੰ ਛੁਪਾਉਣ ਵਾਸਤੇ ਗਲਤ ਜਗ੍ਹਾ 'ਤੇ ਚਲੇ ਜਾਂਦੇ। ਕਈ ਜਾ ਕੇ ਬੇਸ਼ਮਾਵਾਂ ਦੀਆਂ ਨੌਕਰੀਆਂ ਕਰ ਲੈਂਦੇ, ਉੱਥੇ ਚਲੇ ਜਾਣਾ, ਉਹਨਾਂ ਦੇ ਸੇਵਾ ਕਰੀ ਜਾਣਾ, ਗੁਪਤ ਰਹਿੰਦੇ ਸੀ। ਲੇਕਿਨ ਫਿਰ ਪਤਾ ਲੱਗ ਜਾਂਦਾ ਸੀ, ਪ੍ਰਗਟ ਹੋ ਜਾਂਦੇ ਸੀ। ਮਹਾਰਾਜ ਕਹਿੰਦੇ ਨਾਮ ਜਪਣ ਵਾਲਾ ਕਦੇ ਵੀ ਗੁਪਤ ਨਹੀਂ ਰਹਿ ਸਕਦਾ। ਮੇਰੇ ਛੁਪਣ ਰਹਿਣ ਦੀ ਚਾਹ ਛੁਪੇ ਟੁਰ ਜਾਣ ਦੀ ਪੂਰੀ ਹੁੰਦੀ ਨਾ ਹੈ, ਮੈਂ ਤਰਲੇ ਰਹਿ ਰਿਹਾ। ਭਾਈ ਵੀਰ ਸਿੰਘ ਲਿਖਦੇ ਵੀ ਮੈਂ ਚੁੱਪ ਕਰਕੇ ਸੰਸਾਰ ਤੋਂ ਜਾਣਾ ਚਾਹੁੰਦਾ, ਮੇਰਾ ਕੋਈ ਨਾਮ ਨਾ ਜਾਣਦਾ ਹੋਵੇ। ਬੁੱਲਾ ਕਹਿੰਦਾ ਮੈਂ ਚੁੱਪ ਕਰਕੇ ਜਾਣਾ ਚਾਹੁੰਦਾ, ਬੁੱਲਿਆ ਉੱਥੇ ਵਸੀਏ ਜਿੱਥੇ ਸਾਰੇ ਹੀ ਅੰਨੇ, ਨਾ ਕੋਈ ਸਾਨੂੰ ਜਾਣੇ ਅਤੇ ਨਾ ਕੋਈ ਮੰਨੇ। ਲੇਕਿਨ ਬੁੱਲੇ ਨੂੰ ਕੋਈ ਭੁੱਲਿਆ, ਸਾਰੇ ਪ੍ਰਗਟ ਹੈ। ਸੋ ਮਹਾਰਾਜ ਕਹਿੰਦੇ ਉਹ ਪ੍ਰਗਟ ਹੋ ਜਾਂਦੇ ਆ, ਫਰਮਾਨ ਕਰਦੇ
ਸਾਰੀ ਦੁਨੀਆ ਵਿੱਚ ਪ੍ਰਗਟ ਹੋ ਜਾਂਦੇ ਨੇ ਜਪਦੇ ਜਿਹੜੇ ਨਾਮ ਹਰੀ।
ਕਰਦਾ ਨਾਮ ਜਪਣ ਵਾਲਾ, ਕਿਉਂਕਿ ਨਾਮ ਦਾ ਪ੍ਰਕਾਸ਼ ਐਡਾ ਜ਼ਬਰਦਸਤ ਹੁੰਦਾ, ਸੂਰਜ ਚੜ੍ਹ ਜਾਵੇ ਕਿਉਂ ਨਹੀਂ ਪ੍ਰਗਟ ਹੋਏਗਾ, ਕਿੰਨਾ ਹੀ ਬੱਦਲ ਹੋਣ ਚਾਹੀਦਾ। ਤੋ ਮਹਾਰਾਜ ਕਹਿੰਦੇ ਹਰ ਸਿਮਰਨ ਕਰ ਭਗਤ ਪ੍ਰਗਟਾਏ, ਪ੍ਰਗਟ ਹੋ ਗਏ ਭਗਤ ਨਾਮ ਜਪਣ ਕਰਕੇ। ਹਰ ਸਿਮਰਨ ਲੱਗ ਵੇਦ ਉਪਾਏ, ਵੇਦਾਂ ਦਾ ਗਿਆਨ ਪਰਮੇਸ਼ਰ ਦਾ ਨਾਮ ਜਪਣ ਨਾਲ ਪ੍ਰਗਟ ਹੋਇਆ। ਹਰ ਸਿਮਰਨ ਪਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌ ਕੁੰਟ ਜਾਤੇ, ਜਿਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ, ਚਾਰੇ ਕੁੰਟਾਂ 'ਚ ਉਹਨਾਂ ਦੇ ਨਾਮ ਦਾ ਡੰਕਾ ਵੱਜ ਗਿਆ। ਆਠ ਪੈਰ ਹਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਉਹ ਛਪਿਆ ਨਹੀਂ ਕਰਦਾ, ਪ੍ਰਗਟ ਹੋ ਜਾਇਆ ਕਰਦਾ। ਸੋ ਉਸ ਵੇਲੇ ਬਚਨ ਹੁੰਦੇ ਨੇ ਅਤੇ ਮਹਾਰਾਜ ਕਹਿਣ ਲੱਗੇ ਵੀ ਐਂ ਦੱਸੋ, ਤੁਹਾਨੂੰ ਇੱਕ ਅਸੀਂ ਸਵਾਲ ਕਰਦੇ ਹਾਂ ਸੰਗਤ ਨੂੰ, ਵੀ ਤੁਸੀਂ ਭਗਤ ਕਬੀਰ ਨੂੰ ਜਾਣਦੇ ਹੋ? ਕਹਿੰਦੇ ਹਾਂ ਮਹਾਰਾਜ। ਸਾਰਿਆਂ ਦਾ ਜਵਾਬ ਆ ਗਿਆ, ਜਿੰਨੀ ਸੰਗਤ ਬੈਠੀ, ਜਾਣਦੇ ਹਾਂ ਮਹਾਰਾਜ। ਭਗਤ ਕਬੀਰ ਨੂੰ ਕੌਣ ਭੁੱਲਿਆ ਹੋਇਆ? ਕਹਿੰਦੇ ਉਹ ਤਾਂ ਬੜੀ ਦੂਰ ਹੋਏ ਨੇ, ਇੱਥੋਂ ਕਾਸ਼ੀ ਕਿੰਨੀ ਦੂਰ ਹੈ? ਕਹਿੰਦੇ ਮਹਾਰਾਜ ਚਾਹੇ ਦੂਰ ਹੋਏ ਨੇ ਪਰ ਉਹ ਤਾਂ ਭੁੱਲੇ ਨਹੀਂ ਹੋਏ, ਛੋਟੇ ਜਿਹੇ ਬੱਚੇ ਨੂੰ ਪੁੱਛ ਲਓ, ਉਹ ਵੀ ਜਾਣਦਾ ਕਬੀਰ ਨੂੰ। ਕਹਿਣ ਲੱਗੇ ਚੰਗਾ, ਫਿਰ ਐਂ ਦੱਸੋ ਵੀ ਉਸ ਵੇਲੇ ਰਾਜਾ ਕਿਹੜਾ ਸੀ ਅਤੇ ਵੱਡੇ ਵੱਡੇ ਸ਼ਾਹੂਕਾਰ ਕਿਹੜੇ ਸੀ, ਕੋਈ ਦੱਸ ਸਕਦੇ ਹੋ? ਕਹਿੰਦੇ ਮਹਾਰਾਜ ਸ਼ਾਹੂਕਾਰਾਂ ਨੂੰ ਤਾਂ ਛੱਡੋ, ਸਾਨੂੰ ਤਾਂ ਰਾਜਾ ਦੱਸਣਾ ਹੀ ਔਖਾ ਹੋਇਆ ਹੈ। ਸੋਚੀ ਜਾਂਦੇ ਹੈ, ਕੋਈ ਕਿਸੇ ਰਾਜੇ ਦਾ ਨਾਂ ਲੈਂਦਾ, ਕੋਈ ਕਿਸੇ ਰਾਜੇ ਦਾ ਲੈਂਦਾ। ਅਖੀਰ ਸਾਰੇ ਚੁੱਪ ਹੋ। ਉਸ ਵੇਲੇ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ, ਸਾਨੂੰ ਤਾਂ ਅਸੀਂ ਤਾਂ ਜੋ ਕੁਝ ਜਾਣਦੇ ਸੀ ਆਪਦੇ ਅਰਜ ਕਰ ਦਿੱਤੀ, ਆਪ ਕਿਰਪਾ ਕਰਕੇ ਦੱਸੋ। ਮਹਾਰਾਜ ਕਹਿੰਦੇ ਦੇਖੋ ਪ੍ਰੇਮੀਓ, ਉਸ ਵੇਲੇ ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ, ਜਿਹਦੇ ਕੋਲ ਬੇਅੰਤ ਫੌਜਾਂ ਸੀ, ਬੜੇ ਯੁੱਧ ਜਿਸਨੇ ਕੀਤੇ, ਅਤੇ ਉਹ ਰਾਜੇ ਦਾ ਨਾਮ ਸਿਕੰਦਰ ਲੋਧੀ ਸੀ, ਲੋਧੀ ਖਾਨਦਾਨ 'ਚੋਂ, ਅਤੇ ਸਿਕੰਦਰ ਸੀਗਾ ਜ਼ਾਲਮ ਬਹੁਤ। ਸਾਰੇ ਚੁੱਪ ਕਰਕੇ ਮਹਾਰਾਜ ਕਹਿੰਦੇ ਫਿਰ ਭਗਤ ਕਬੀਰ ਦਾ ਦਰਜਾ ਅਤੇ ਰਾਜੇ ਦਾ ਦਰਜਾ। ਕਹਿੰਦੇ ਜਿਹੜਾ ਸੰਤ ਹੁੰਦੇ ਨਾ, ਭਗਤ ਹੁੰਦੇ ਨੇ ਪਰਮੇਸ਼ਰ ਦੇ ਸੱਚੇ ਭਗਤ, ਨਾ ਤਾਂ ਰਾਜੇ, ਨਾ ਸੂਰਮੇ, ਨਾ ਵਿਦਵਾਨ, ਇਹਨਾਂ ਦੀ ਤੁਲਨਾ ਨਹੀਂ ਕੋਈ ਕਰ ਸਕਿਆ ਕਰਦਾ, ਇਸ ਤਰ੍ਹਾਂ ਫਰਮਾਨ ਕਰਦੇ ਹਨ।
ਪੰਡਿਤ ਸੂਰ ਛਤਰ ਪਤ ਰਾਜਾ ਭਗਤ ਬਰਾਬਰ
ਵਾਲਾ ਭਗਤ ਬਰਾਬਰ ਔਰ ਨਾ ਕੋਈ। ਮਹਾਰਾਜ ਕਹਿੰਦੇ ਬੰਦਗੀ ਕਰਨ ਵਾਲਿਆਂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ, ਚਾਹੇ ਕਿੱਡਾ ਹੀ ਬੜਾ ਫਿਲਾਸਫਰ ਹੋਵੇ, ਪ੍ਰੋਫੈਸਰ ਲੱਗਿਆ ਹੋਵੇ, ਕਿਤਾਬਾਂ ਹਜ਼ਾਰਾਂ ਦੀ ਤਦਾਦ 'ਚ ਲਿਖੀਆਂ ਹੋਣ, ਕੰਡਣ ਮੰਡਣ ਕਰਦਾ ਹੋਵੇ ਅਤੇ ਕਿੱਡਾ ਹੀ ਬੜਾ ਛਤਰਪਤੀ ਰਾਜਾ ਹੋਵੇ, ਕਿੱਡਾ ਹੀ ਸੂਰਮਾ ਹੋਵੇ, ਲੇਕਿਨ ਬੰਦਗੀ ਕਰਨ ਵਾਲਿਆਂ ਦੀ ਬਰਾਬਰੀ ਕੋਈ ਕਰ ਨਹੀਂ ਸਕਿਆ ਕਰਨ। ਸਾਰੇ ਹੈਰਾਨ ਹੋ ਕੇ ਕਹਿੰਦੇ ਸੱਚੇ ਪਾਤਸ਼ਾਹ ਬਈ ਰਾਜੇ ਕੋਲ ਤਾਂ ਕਾਨੂੰਨ ਦੀ ਤਾਕਤ ਹੁੰਦੀ ਹੈ, ਫੌਜਾਂ ਦੀ ਤਾਕਤ ਹੁੰਦੀ ਹੈ, ਉਹਦੇ ਕੋਲ ਹਜ਼ਾਰ ਮਰਬਾ ਮੀਲ ਇਲਾਕਾ ਹੁੰਦਾ ਅਤੇ ਸੰਤਾਂ ਕੋਲ ਤਾਂ ਕੋਈ ਚੀਜ਼ ਨਹੀਂ ਹੁੰਦੀ। ਝੌਂਪੜੀ 'ਚ ਰਹਿੰਦੇ ਨੇ ਜਾਂ ਕੁਟੀਆ ਬਣਾ ਕੇ ਰਹਿੰਦੇ ਨੇ, ਉਹ ਵੀ ਆਪਣੀ ਨਹੀਂ ਗਿਣਦੇ ਅਤੇ ਉਹਨਾਂ ਦੀ ਬਰਾਬਰੀ ਅਤੇ ਉਹਨਾਂ ਦੀ ਬਰਾਬਰੀ ਬਰਾਬਰ ਕਿਵੇਂ ਹੋ ਗਈ? ਮਹਾਰਾਜ ਕਹਿੰਦੇ ਅਖਤਿਆਰ ਜਿਹੜਾ ਹੈ ਇਹ ਸੰਤਾਂ ਦਾ ਜ਼ਿਆਦਾ ਚੱਲਦਾ ਭਾਈ, ਰਾਜੇ ਦਾ ਨਹੀਂ ਚੱਲਿਆ ਕਰਦਾ। ਸੰਤਾਂ ਦਾ ਅਖਤਿਆਰ ਚੱਲਦਾ, ਜਾਂ ਕਾ ਕਿਹਾ ਦਰਗਾਹ ਚੱਲੇ ਸੋ ਕਿਸ ਕੋ ਨਜ਼ਰ ਲਗਾਵੇ ਤਲੇ। ਨਾਮਦੇਵ ਜੀ ਬੈਠੇ ਨੇ ਦਰਿਆ ਦੇ ਕੰਢੇ ਦਿੱਲੀ, ਇੱਕ ਬ੍ਰਾਹਮਣ ਪਰਿਵਾਰ ਸਤਸੰਗ ਕਰਨ ਆਉਂਦਾ, ਨੌਜਵਾਨ ਬ੍ਰਾਹਮਣ ਹੈ 22-23 ਸਾਲ ਦਾ, ਘਰਵਾਲੀ ਵੀ ਨਾਲ ਆਉਂਦੀ ਹੈ, ਬੀਬੀ ਛੋਟੀ ਉਮਰ ਹੈ ਉਸਦੀ ਅਤੇ ਉਹ ਚੜ੍ਹਾਈ ਕਰ ਗਿਆ ਅਤੇ ਉਹ ਬੀਬੀ ਸਤੀ ਹੋਣ ਵਾਸਤੇ ਆਪਣੇ ਪਤੀ ਦੇ ਨਾਲ ਜਾ ਰਹੀ। ਜਾਂਦੇ ਜਾਂਦੇ ਨਾਮਦੇਵ ਜੀ ਬੈਠੇ ਨੇ ਸਮਾਧੀ ਸਥਿਤ ਹੋਏ, ਕਹਿੰਦੀ ਮੈਂ ਮੱਥਾ ਟੇਕਿਆ ਅਤੇ ਛੱਡ ਕੇ ਪਤੀ ਨੂੰ ਮੱਥਾ ਟੇਕਣ ਆ ਗਈ। ਨਾਮਦੇਵ ਜੀ ਨੇ ਮੱਥਾ ਟੇਕਿਆ, ਜਦੋਂ ਗਹਿਣਿਆਂ ਦਾ ਖੜਕਾ ਹੋਇਆ, ਛਣਕਾਰ ਪਈ, ਨਾਮਦੇਵ ਜੀ ਨੇ ਨੇਤਰ ਅੱਧੇ ਖੁੱਲ੍ਹੇ ਅਤੇ ਸਾਹਮਣੇ ਦੇਖਿਆ ਇੱਕ ਬੀਬੀ ਬੈਠੀ ਹੈ, ਹੱਥ ਬੰਨ੍ਹੀ ਬੈਠੀ। ਸਹਿ ਸਵਾਬ ਦੇ ਮੁੱਖ ਤੋਂ ਨਿਕਲ ਗਿਆ ਕਿ ਬੇਟਾ ਸੁਹਾਗ ਮਾਣ, ਕਿਉਂਕਿ ਮਹਾਂਪੁਰਸ਼ ਤਾਂ ਸੀਸੇ ਦਿੰਦੇ ਹੁੰਦੇ ਨੇ, ਦਰਸੀਸ ਨਹੀਂ ਕਿਸੇ ਨੂੰ ਦਿੰਦੇ, ਦਰਸੀਸ ਆਪ ਲੈਂਦਾ ਬੰਦਾ ਆਪਣੇ ਕਰਮਾਂ ਦੇ ਨਾਲ। ਉਸ ਵੇਲੇ ਉਹ ਲੜਕੀ ਬੜੀ ਸਿਆਣੀ ਸੀ, ਚਰਨ ਫੜ ਲਏ, ਕਹਿੰਦੀ ਮਹਾਰਾਜ ਸਾਧੂ ਦਾ ਬੋਲਿਆ ਹੋਇਆ ਬਿਰਥਾ ਨਹੀਂ ਜਾਂਦਾ, ਮੇਰਾ ਸਵਾਗਤ ਆ ਉਹ ਚਿਖਾ ਉਹ ਪਿਆ ਅਰਥੀ 'ਤੇ ਪਿਆ ਅਤੇ ਮੈਂ ਤਾਂ ਸਤੀ ਹੁਣ ਜਾ ਰਹੀ ਹਾਂ, ਹੁਣ ਕਿਰਪਾ ਕਰੋ ਮੈਂ ਸਵਾਗਣ ਬਣ ਜਾ। ਉਸ ਵੇਲੇ ਬੜੀ ਸ਼ਸ਼ੋ ਪੰਜ ਦੇ ਵਿੱਚ ਪੈ ਗਏ ਨਾਮਦੇਵ ਜੀ, ਆਵਾਜ਼ ਆਈ ਨਾਮਦੇਵ ਤੂੰ ਪਰਮੇਸ਼ਰ ਦਾ ਨਾਮ ਜਪਣ ਵਾਲਾ ਜਿਸ ਦੀ ਮਹਿਮਾ ਕੋਈ ਜਾਣ ਨਹੀਂ ਸਕਦਾ ਅਤੇ ਜਿਸ ਦਾ ਕੋਈ ਮੁੱਲ ਨਹੀਂ ਹੈ, ਇੱਕ ਵਾਰੀ ਰਾਮ ਕਹਿ ਦੇ ਇਹਦੇ ਕੰਨ 'ਚ, ਮੋਢੇ ਤੋਂ ਵੜ ਕੇ ਠਾ ਦੇ। ਆਵਾਜ਼ ਆਈ ਅੰਦਰੋਂ। ਉਸ ਵੇਲੇ ਨਾਮਦੇਵ ਜੀ ਨੇ ਉੱਠੇ ਉੱਠ ਕੇ ਜਾ ਕੇ ਰਾਮ ਕਹਿ ਦਿੱਤਾ, ਉੱਠ ਭਾਈ ਕਹਿੰਦੇ, ਉੱਠ ਕੇ ਬੈਠ ਗਿਆ। ਹੁਣ ਰਾਜੇ ਦਾ ਅਖਤਿਆਰ ਹੈ ਸਾਧ ਸੰਗਤੀ, ਇਹ ਕੋਈ ਰਾਜਾ ਦੁਨੀਆਂ 'ਚ ਹੈ ਜਿਹੜਾ ਇਹ ਕੰਮ ਕਰ ਸਕਦੇ? ਉਹਦਾ ਕਿਹਾ ਹੋਇਆ ਦਰਗਾਹ ਮੰਨ ਲਏਗੀ? ਮਹਾਰਾਜ ਕਹਿੰਦੇ ਜਾਂ ਕਾ ਕਹਿਆ ਦਰਗਾਹ ਚਲੇ ਸੋ ਕਿਸ ਕੋ ਨਜ਼ਰ ਲਾਵੇ ਤਲੇ। ਜਿਹਦਾ ਦਰਗਾਹ ਮੰਨਦੀ ਹੈ ਕਿਹਾ ਹੋਇਆ ਉਹਨੂੰ ਕੌਣ ਕਿਹਨੂੰ ਉਹ ਨਿਗਾਹ ਥੱਲੇ ਲਿਆਉਣਗੇ? ਕੌਣ ਪਾਣੀ ਬਸੰਤਰ ਮੰਨਦੇ ਨੇ? ਰਾਜਾ ਦਾ ਰਾਜਾ ਦਰਿਆ ਦੇ ਕੰਢੇ ਖੜਾ ਹੋ ਕੇ ਕਹਿ ਦੇ ਬਈ ਰੁਕ ਜਾ, ਕਦੇ ਨਹੀਂ ਰੁਕਦਾ। ਮਹਾਰਾਜਾ ਰਣਜੀਤ ਸਿੰਘ ਫੌਜਾਂ ਸਮੇਤ ਜਾ ਰਹੇ ਨੇ, ਜਮਰਾਓ ਦੇ ਕਿਲੇ ਵਿੱਚ ਹਰੀ ਸਿੰਘ ਨਲੂਆ ਕਿਰਿਆ ਹੋਇਆ, ਬਹੁਤ ਕਾਹਲੀ ਦੇ ਨਾਲ ਜਾਣਾ ਚਾਹੁੰਦੇ, ਦਰਿਆ ਭਰਿਆ ਹੋਇਆ ਸਿੰਧ। ਬਾਬਾ ਵੀਰ ਸਿੰਘ ਜੀ ਸਹਿ ਸਵਾਰ ਨਾਲ ਜਾ ਰਹੇ ਨੇ, ਬਾਬਾ ਜੀ ਦੇ ਪਾਸ ਆਏ। ਬਾਬਾ ਜੀ ਜੇ ਹੁਣ ਫੌਜ ਨਾ ਲੰਘੀ ਅਤੇ ਜੇ ਹਰੀ ਸਿੰਘ ਚੜ੍ਹਾਈ ਕਰ ਗਿਆ ਤਾਂ ਫਿਰ ਜਿਹੜਾ ਪੰਜਾਬ ਹੈ ਮੁੜ ਕੇ ਗੁਲਾਮ ਹੋ ਜਾਏਗਾ, ਇੱਥੇ ਦੀਆਂ ਬੱਚੀਆਂ ਵਿਕਣੀਆਂ ਸ਼ੁਰੂ ਹੋ ਜਾਣਗੀਆਂ, ਬੱਚਿਆਂ ਨੂੰ ਫੜ ਕੇ ਲੈ ਜਾਣਗੇ, ਕਤਲਾਮ ਹੋਏਗਾ। ਹੁਣ ਕਿਰਪਾ ਕਰੋ, ਮਹਾਂਪੁਰਸ਼ ਆਪਣੇ ਵਾਸਤੇ ਤਾਂ ਸ਼ਕਤੀ ਨਹੀਂ ਦਿਖਾਉਂਦੇ, ਪਰ ਪਰਉਪਕਾਰ ਬਸ ਕਿਤੇ ਕਿਤੇ ਅੰਦਰੋਂ ਇਜਾਜ਼ਤ ਲੈ ਕੇ ਪ੍ਰਭੂ ਤੋਂ ਵਚਨ ਕਰ ਦਿੰਦੇ। ਆਪਣੇ ਆਪ ਕੋਈ ਮਹਾਤਮਾ ਨਹੀਂ ਵਚਨ ਕਰਦਾ, ਜਿਹੜਾ ਕਰਦਾ ਉਹ ਫਸ ਜਾਂਦਾ, ਉਹ ਸੰਤ ਨਹੀਂ ਹੁੰਦਾ। ਸੰਤ ਜਦ ਹੁੰਦਾ ਜਦ ਹਉਮੈ ਨਾ ਹੋਵੇ, ਰੱਬ ਦੇ ਨਾਲ ਇੱਕ ਮਿੱਕ ਹੋਇਆ ਹੋਵੇ। ਉਸ ਵੇਲੇ ਬਾਬਾ ਜੀ ਦਰਿਆ ਦੇ ਕੰਢੇ ਆ ਗਏ, ਕਹਿਣ ਲੱਗੇ ਲੈ ਬਈ ਹਟਕ, ਅਸੀਂ ਵਿੱਚ ਤੇਰੇ ਖੜ੍ਹੇ ਹੋ ਕੇ ਸੁਖਨੀ ਸਾਹਿਬ ਦਾ ਪਾਠ ਕਰਨਾ ਅਤੇ ਤੂੰ ਸ਼ਾਂਤ ਹੋ ਜਾ। ਉਸੇ ਵੇਲੇ ਉਹ ਗਿੱਟੇ ਗਿੱਟੇ ਹੋ ਗਿਆ, ਫਲੱਡ ਆਇਆ ਹੋਇਆ ਦਰਿਆ 'ਚ। ਬੜੇ ਹੈਰਾਨ ਹੁੰਦੇ ਨੇ ਲੋਕ ਇਹ ਗੱਲ ਸੁਣ ਕੇ ਵੀ ਦਰਿਆ ਪਾਣੀ ਕਿੱਥੇ ਕੱਢ ਗਿਆ। ਉਹ ਪਾਣੀ ਜਿੱਥੇ ਨਹੀਂ ਸੀਗਾ ਸਾਰਾ ਹੀ ਆਪਣੇ ਥਾਂ 'ਤੇ ਰੁਕ ਗਿਆ, ਜਿਹੜਾ ਰੁੜਦਾ ਸੀ ਰੁੜਨ ਤੋਂ ਰੁਕ ਗਿਆ, ਜਿੱਥੇ ਖੜਾ ਸੀ ਉੱਥੇ ਰੁਕ ਗਿਆ। ਦਰਿਆ ਨੇ ਨਹੀਂ ਹੁਕਮ ਮੰਨਿਆ, ਜਿੱਥੇ ਤੱਕ ਪਾਣੀ ਸੀ ਸਾਰਿਆ ਹੁਕਮ ਮੰਨ ਲਿਆ। ਬਾਬਾ ਜੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰਦੇ ਨੇ ਅਤੇ ਨਾਲ ਕਹਿੰਦਾ ਫੌਜ ਲੰਘ ਜਾਵੇ। ਸਾਰੀ ਫੌਜ ਲੰਘ ਗਈ ਅਤੇ ਇੱਕ ਕੰਪਨੀ ਸੀ ਨਾਸਤਕ ਬੰਦਿਆਂ ਦੀ, ਉਹ ਕਹਿੰਦੇ ਲੈ ਬਾਬਾ ਜੀ ਦੇ ਕਹੇ 'ਤੇ ਦਰਿਆ ਕਿਵੇਂ ਲੈ ਜਾ। ਕਹਿੰਦੇ ਦੇਖੋ ਅਕਲ ਦੀ ਗੱਲ ਆਪਾਂ ਕਰਦੇ ਹਾਂ, ਬਈ ਪਾਣੀ ਪਿੱਛੋਂ ਆ ਰਿਹਾ ਰੁੜਿਆ ਹੋਇਆ ਪਹਾੜਾਂ ਤੋਂ, ਉਹ ਪਾਣੀ ਕਿਹਨੇ ਰੋਕ ਦਿੱਤਾ? ਪਾਣੀ ਇਹ ਤਾਂ ਲੰਘਣਾ ਇੱਥੇ ਨਹੀਂ, ਬੜਾ ਸਾਰਾ ਉੱਚਾ ਟਿੱਬਿਆਂ ਤੋਂ ਵੀ ਉੱਚਾ ਪਾਣੀ ਦਾ ਇਕੱਠ ਹੋ ਜਾਂਦਾ ਇੱਥੇ, ਵੀ ਪਾਣੀ ਵੀ ਉਹ ਹੇਠਾਂ ਉਤਰਿਆ ਹੋਇਆ, ਦਰਿਆ ਆਪੇ ਉਤਰਿਆ। ਉਹ ਹੌਲੀ ਹੌਲੀ ਲੰਘਦੇ ਨੇ ਅਤੇ ਬਾਬਾ ਜੀ ਸੁਖਮਨੀ ਸਾਹਿਬ ਦਾ ਆਖਰੀ ਅਸ਼ਟਪਦੀ ਜਦੋਂ ਲੈ ਗਈ, ਪੜ੍ਹਦੇ ਪੜ੍ਹਦੇ ਹਾਥੀ ਤੋਰ ਲਿਆ ਆਪਣੇ, ਬਰੇਤੀ 'ਤੇ ਚਲੇ ਗਏ, ਇਹ ਅੱਧ 'ਚ ਪਹੁੰਚ ਗਏ। ਜਦੋਂ ਬਾਬਾ ਜੀ ਬਰੇਤੀ 'ਤੇ ਗਏ ਉਸੇ ਵੇਲੇ ਉੱਡਾ ਹੀ ਫਲੱਡ ਫੇਰ ਸ਼ੁਰੂ ਹੋ ਗਿਆ, ਇੱਕ ਕੰਪਨੀ ਰੁੜ ਗਈ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਬਾਬਾ ਜੀ ਇੱਕ ਕੰਪਨੀ ਰੁੜ ਗਈ। ਕਹਿੰਦੇ ਭਾਈ ਖਵਾਜਾ ਖਿਜਰ ਨੇ ਬਲੀ ਲੈ ਲਈ, ਇਹ ਨਾਸਤਕ ਪੁਰਸ਼ੀ ਹੈ, ਮੰਨਦੇ ਨਹੀਂ। ਹੁਣ ਇਸ ਗੱਲ ਨੂੰ ਨਾ ਤਾਂ ਕੋਈ ਪ੍ਰੋਫੈਸਰ ਅੱਜ ਕੱਲ੍ਹ ਦਾ ਮੰਨੇ, ਕਿਉਂਕਿ ਅੱਖਾਂ ਦੇ ਸਾਹਮਣੇ ਹੋਈ ਹੋਈ ਗੱਲ ਨੂੰ ਨਹੀਂ ਮੰਨਦੇ। ਜਦੇ ਨਾ ਕਹਿਣਾ ਤਾਂ ਇਹਨਾਂ ਦਾ ਮਾਮੂਲੀ ਕੰਮ, ਨਾ ਇਹ ਤਾਂ ਨਹੀਂ ਹੋ ਸਕਦਾ। ਉਹ ਕਹਿੰਦੇ ਨੇ ਮੈਨੂੰ ਕਰਕੇ ਦਿਖਾਓ, ਹੁਣ ਕਰਕੇ ਦਿਖਾਓ। ਸੰਤਾਂ ਨੇ ਕਰਜ਼ਾ ਦੇਣਾ ਕਿਸੇ ਦਾ ਵੀ, ਕੋਈ ਉਹਨਾਂ ਨੂੰ ਕਰ ਕਰਕੇ ਦਿਖਾਉਣ? ਉਹ ਤਾਂ ਘਟਨਾ ਵਾਪਰੀ ਜਿਨ੍ਹਾਂ ਨੂੰ ਨੇਚਾ ਸੀ ਸਭ ਦੇ ਯਾਦ ਹੈ। ਫਕੀਰ ਦਾ ਸੰਤ ਡੇਰਾ ਬਾਬਾ ਨਾਨਕ 'ਚ ਹੋਏ ਨੇ, ਬੇਦੀ ਕੁਲ 'ਚੋਂ ਸੀਗੇ ਅਤੇ ਆਪ ਮਸਤਾਨੀ ਬਿਰਤੀ ਰੱਖਦੇ ਸੀ, ਮੱਝਾਂ ਚਾਰਦੇ ਸੀ, ਪਿੰਡ ਦੇ ਟੋਭੇ 'ਚ ਮੱਝਾਂ ਵਾੜੀਆਂ, ਪਾਣੀ ਹੈ ਨਹੀਂ ਸੀ, ਅੱਜ ਕੱਲ੍ਹ ਦਾ ਮੌਸਮ ਸੀ, ਮੀਂਹ ਅਜੇ ਪਏ ਨਹੀਂ ਸੀ, ਮੱਝਾਂ ਚਿੱਕੜ 'ਚ ਲਿਬੜ ਗਈਆਂ, ਜਾਂ ਬਾਹਰ ਨਿਕਲੀਆਂ ਹਾਕ ਮਾਰੀ। ਕਹਿੰਦਾ ਉਹ ਰਾਵੀਏ ਆਹ ਟੋਭਾ ਸੁੱਕਾ ਪਿਆ, ਤੂੰ ਭਰਿਆ ਨਹੀਂ, ਭਰ ਕੇ ਜਾ ਟੋਭਾ, ਨਾਲੇ ਹਰ ਸਾਲ ਭਰਿਆ ਤਾ। ਰਾਵੀ ਜਾਂਦੀ ਜਾਂਦੀ ਉਛਲੀ ਉਛਲ ਕੇ ਆ ਕੇ ਪਿੰਡ ਦਾ ਟੋਭਾ ਭਰ ਦਿੱਤਾ, ਹਰ ਸਾਲ ਭਰਨ ਲੱਗ ਗਈ। ਸਾਲਾਂ ਦੇ ਸਾਲ ਲੰਘਦੇ ਗਏ, ਬਾਬਾ ਸਾਹਿਬ ਸਿੰਘ ਜੀ ਮਹਾਰਾਜ ਉਨੇ ਵਾਲੇ ਗੁਰੂ ਨਾਨਕ ਪਾਤਸ਼ਾਹ ਤੋਂ ਗਿਆਰਵੀਂ ਥਾਂ 'ਤੇ ਆਪ ਜਦੋਂ ਉੱਥੇ ਪਹੁੰਚੇ ਡੇਰਾ ਬਾਬਾ ਨਾਨਕ, ਤਾਂ ਸਾਰੇ ਬੇਦੀਆਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਇੱਕ ਤਕਲੀਫ ਹੈ, ਦੂਰ ਕਰਕੇ ਜਾਓ। ਕਹਿੰਦੇ ਦੱਸੋ ਕੀ ਹੈ? ਕਹਿੰਦੇ ਫਕੀਰ ਦਾਸ ਜੀ ਨੇ ਕਹਿੰਦੇ ਐਂ ਰਾਵੀ ਨੂੰ ਕਹਿਤਾ ਸੀ, ਉਸ ਸਾਲ ਤੋਂ ਹਰ ਸਾਲ ਰਾਵੀ ਉਛਲਦੀ ਹੈ, ਸਾਡੇ ਘਰਾਂ 'ਚ ਪਾਣੀ ਆ ਵੜਦਾ, ਉਛਲਦੀ ਹੈ ਜੇਠ ਦੇ ਮਹੀਨੇ, ਕਿਰਪਾ ਕਰੋ। ਕਹਿੰਦੇ ਦੇਗ ਤਿਆਰ ਕਰੋ, ਦੇਗ ਤਿਆਰ ਕਰੀ, ਕੰਢੇ ਚਲੇ ਗਏ। ਕਹਿੰਦੇ ਲੈ ਬਈ ਰਾਵੀ, ਇੱਕ ਮਹਾਤਮਾ ਨੇ ਤੈਨੂੰ ਬੰਨਤਾ ਸੀ ਬਚਨ ਕਹਿ ਕੇ, ਅਸੀਂ ਗੁਰੂ ਦੀ ਕਿਰਪਾ ਨਾਲ ਤੈਨੂੰ ਉਸ ਬਚਨ ਤੋਂ ਛਡਾਉਣ ਆਇਆ, ਹੁਣ ਤੂੰ ਮਰਿਆਦਾ 'ਚ ਚੱਲੀ ਅਤੇ ਅੱਜ ਤੋਂ ਬਾਅਦ ਨਾ ਉੱਛਲ। ਬਾਬਾ ਜੀ ਤੋਂ ਬਾਅਦ ਡੇਰਾ ਬਾਬਾ ਨਾਨਕ 'ਚ ਅੱਜ ਨਹੀਂ ਪਾਣੀ ਨਹੀਂ ਆਇਆ। ਇਹਦੇ ਮੁਕਾਬਲੇ 'ਤੇ ਬਾਦਸ਼ਾਹ ਕੀ ਹੋ ਸਕਦਾ? ਮਹਾਰਾਜ ਕਹਿੰਦੇ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਸੋ ਕਹਿੰਦੇ ਪ੍ਰੇਮੀਓ, ਭਗਤ ਕਬੀਰ ਜਿਹੜਾ ਸੀ ਉਸ ਵੇਲੇ ਦਾ ਜੋ ਚੱਕਰਵਰਤੀ ਬਾਦਸ਼ਾਹ ਸੀ ਹਿੰਦੁਸਤਾਨ ਦਾ, ਹਜ਼ਾਰਾਂ ਮਰਬਾ ਮੀਲ ਦਾ, ਬੜੀਆਂ ਫੌਜਾਂ ਦਾ ਮਾਲਕ ਸਿਕੰਦਰ ਲੋਧੀ, ਕਹਿੰਦੇ ਉਹ ਵੀ ਉਹਦੇ ਮੂਹਰੇ ਹੱਥ ਬੰਨ੍ਹੀ ਖੜਾ ਸੀ। ਸੰਗਤ ਨੇ ਇਸ ਗੱਲ ਨੂੰ ਜਾਣਨ ਦਾ ਯਤਨ ਕੀਤਾ, ਕਹਿੰਦੇ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਅਤੇ ਆਪਣੇ ਮੁਖਾਰਵਿੰਦ ਤੋਂ ਕਬੀਰ ਸਾਹਿਬ ਬਾਰੇ ਸਾਨੂੰ ਦੱਸੋ, ਕਿਉਂਕਿ ਅਸੀਂ ਬੜੀ ਕਿਸਮ ਨਾਲ ਸੁਣਿਆ। ਮਹਾਰਾਜ ਕਹਿੰਦੇ ਪ੍ਰੇਮੀਓ, ਕਬੀਰ ਸਾਹਿਬ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਸੀਂ ਅਧਿਐਨ ਕਰੋ, ਸਾਰਾ ਕੁਛ ਲਿਖਿਆ ਮਿਲਦਾ। ਭਾਈ ਗੁਰਦਾਸ ਜੀ ਨੇ ਲਿਖਿਆ ਅਤੇ ਗੁਰੂ ਗ੍ਰੰਥ ਸਾਹਿਬ ਜੇ ਬਾਣੀ ਦੇ ਅੰਦਰ ਆਪ ਆਉਂਦਾ ਹੈ। ਕਹਿੰਦੇ ਸੱਚੇ ਪਾਤਸ਼ਾਹ ਆਪਣੇ ਮੁਖਾਰਵਿੰਦ ਤੋਂ ਆਪ ਕਿਰਪਾ ਕਰਕੇ ਸਾਡਾ ਸੰਸਾਰ ਨਿਵਿਰਤ ਕਰੋ, ਵੀ ਕਿਸ ਤਰ੍ਹਾਂ ਦੇ ਨਾਲ ਉਹ ਬਾਦਸ਼ਾਹ ਨਾਲੋਂ ਵੱਡੇ ਸੀ, ਕਿਉਂਕਿ ਅਜੇ ਤੱਕ ਸਾਡੇ ਇਹ ਗੱਲ ਸਮਝ 'ਚ ਨਹੀਂ ਆ ਰਹੀ। ਉਸ ਵੇਲੇ ਮਹਾਰਾਜ ਕਹਿਣ ਲੱਗੇ ਕਿ ਕਬੀਰ ਜਿਹੜਾ ਸੀਗਾ ਅਜੇ ਬੱਚਾ ਹੀ ਸੀਗਾ, ਉਸ ਵੇਲੇ ਹੀ ਉਹਨੂੰ ਪਰਮੇਸ਼ੁਰ ਦੀ ਸੋਝੀ ਸੀ, ਜਿਸ ਵਾਰ ਤੋਂ ਉਹਨੇ ਸੁਰਤ ਸੰਭਾਲ ਕੇ ਬੈਠਣ ਲੱਗਿਆ ਚੌਂਕੜਾ ਮਾਰ ਕੇ ਬੈਠਦਾ ਸੀ। ਤੇ ਪਰਮੇਸ਼ੁਰ ਦਾ ਨਾਮ ਜਪਦਾ ਹੁੰਦਾ, ਬੰਦਗੀ ਕਰਦਾ ਹੁੰਦਾ ਤੇ ਬਿਸ਼ਨ ਪਦੇ ਆਪਣੀ ਬਾਣੀ ਰਚਦਾ ਹੁੰਦਾ ਤੇ ਮਿਲ ਕੇ ਸਾਥੀਆਂ ਦੇ ਨਾਲ ਗਾਉਂਦਾ ਰਹਿੰਦਾ ਸੀ। ਕਾਫੀ ਸਮਾਂ ਬੀਤ ਗਿਆ, ਬਹੁਤ ਜ਼ਿਆਦਾ ਬੰਦਗੀ ਕਰ ਲਈ ਉਸਨੇ, ਲੇਕਿਨ ਅਜੇ ਤੱਕ ਅਧੂਰਾ ਸੀ, ਪੂਰਾ ਨਹੀਂ ਸੀ ਹੋ ਸਕਿਆ। ਸ਼ਕਤੀਆਂ ਆ ਗਈਆਂ ਸੀ ਸਭ, ਗਿਆਨ ਵੀ ਪ੍ਰਗਟ ਹੋ ਗਿਆ ਸੀ, ਲੇਕਿਨ ਪੂਰੀ ਤਰ੍ਹਾਂ ਪ੍ਰਗਟ ਨਹੀਂ ਸੀ ਹੋਇਆ। ਅਜੇ ਬੁੱਧੀ ਮੰਡਲ ਵਿੱਚ ਗਿਆਨ ਸੀ, ਵਿਸ਼ਵਾਸ ਉਨਮਨੀ ਵਿੱਚ ਨਹੀਂ ਸੀ ਅਜੇ ਪ੍ਰਾਪਤ ਹੋਇਆ ਉਸਨੂੰ। ਕਹਿੰਦੇ ਉਸ ਵੇਲੇ ਪਤਾ ਲੱਗਿਆ ਸਤਸੰਗ ਦੇ ਅੰਦਰੋਂ ਕਿ ਜੋ ਨਗੁਰਾ ਪੁਰਸ਼ ਹੁੰਦਾ ਉਹਦੀ ਭਗਤੀ ਨੂੰ ਫਲ ਨਹੀਂ ਲੱਗਿਆ ਕਰਦਾ, ਕਿੱਡਾ ਹੀ ਬੜਾ ਕਿਉਂ ਨਾ ਹੋਵੇ। ਬਾਬਾ ਮਹਾਰਾਜ ਸਿੰਘ ਜੀ, ਬਾਬਾ ਭਾਗ ਸਿੰਘ ਜੀ, ਇਹ ਜਮਾਂਦਰੂ ਸਿੱਧ ਸੀਗੇ ਤੇ ਜਿਸ ਵਕਤ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਆਏ ਉਸ ਵੇਲੇ ਆਪ ਇੱਕ ਵੇਸ਼ਵਾ ਦੇ ਚੁਬਾਰੇ 'ਚ ਚੜ ਗਏ। ਲੋਕਾਂ ਨੇ ਦੇਖਿਆ ਵੀ ਇਹ ਲਟਬੌਰਾ ਜਿਹਾ ਸਾਧੂ 22 ਸਾਲ ਦੀ ਉਮਰ ਹੈ, ਵੇਸ਼ਵਾ ਦੇ ਚੁਬਾਰੇ ਚੜਿਆ। ਉਹ ਵੇਸ਼ਵਾ ਨੇ ਵੀ ਦੇਖਿਆ ਵੀ ਕੋਈ ਨੌਜਵਾਨ ਆ ਰਿਹਾ ਮੇਰੇ ਵੱਲ ਨੂੰ ਤੇ ਹੈ ਸਾਧੂ ਲਿਬਾਸ 'ਚ। ਨੇੜੇ ਆਏ ਤੇ ਆਪ ਨੇ ਦ੍ਰਿਸ਼ਟੀ ਕਰ ਦਿੱਤੀ, ਦ੍ਰਿਸ਼ਟੀ ਕਰਦੀ ਸਾਰ ਵੇਸ਼ਵਾ ਦੇ ਖਿਆਲ ਬਦਲ ਗਏ, ਚਰਨੀ ਮਸਤਕ ਨਵਾਤਾ। ਕਹਿੰਦੇ ਬੀਬਾ, ਮਨੁੱਖ ਜਨਮ ਬੜੀ ਮੁਸ਼ਕਲ ਨਾਲ ਪ੍ਰਾਪਤ ਹੋਇਆ, ਇਹਨੂੰ ਵਿਸ਼ਿਆਂ ਦੀ ਅੱਗ ਵਿੱਚ ਨਾ ਜਾਲ, ਕਾਮ ਦੀ ਅੱਗ ਬਹੁਤ ਬੁਰੀ ਹੁੰਦੀ,